ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਦੁਪਹਿਰ ਨੂੰ ਲੰਗਰ ਛਕਣ ਵੇਲੇ ਕਿਸੇ ਗੁਰੂ ਪਿਆਰੀ ਸੰਗਤ ਦਾ ਸੁਝਾਅ ਆਇਆ ਕਿ ਜਿਹੜੇ ਲੇਖ ਪੜ੍ਹੇ ਜਾਂਦੇ ਹਨ ਉਹ ਕਿਰਪਾ ਕਰਕੇ ਇੱਕੋ ਟੌਪਿਕ ਨੂੰ ਪੂਰਾ ਕਰ ਦਿੱਤਾ ਜਾਵੇ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ, ਕਈ ਲੇਖ ਬੜੇ ਮੁਸ਼ਕਲ ਆਉਂਦੇ ਹਨ ਅਤੇ ਜੋ ਅਲੱਗ ਅਲੱਗ ਟੌਪਿਕ ਪੜ੍ਹੇ ਜਾਣ ਤਾਂ ਉਹ ਦੋਨੋਂ ਮਨ ਵਿੱਚ ਨਹੀਂ ਵੱਸਦੇ। ਉਹਨਾਂ ਨੇ ਇੱਕ ਉਦਾਹਰਣ ਦਿੱਤਾ ਕਿ ਜਿਵੇਂ ਕੱਲ੍ਹ ਦੁਪਹਿਰ ਨੂੰ ਸ਼ਬਦ ਦਾ ਲੇਖ ਪੜ੍ਹਿਆ ਗਿਆ ਸੀ, ਉਹਦੇ ਵਿੱਚ ਬੜੀਆਂ ਨੁਕਤੇ ਵਾਲੀਆਂ ਗੱਲਾਂ ਸਨ, ਪੈ ਭਾਵਨਾ, ਸਿਫਤ ਸਲਾਹ, ਅਨੁਭਵੀ ਵਿਚਾਰ, ਬਾਰੰਬਾਰ ਅਭਿਆਸ, ਮਨ ਨੂੰ ਖੋਜਣਾ। ਫਿਰ ਸ਼ਾਮ ਨੂੰ ਪੜ੍ਹਿਆ ਗਿਆ ਪਾਪ ਪੁੰਨ, ਅਤੇ ਉਹਨਾਂ ਨੇ ਸੁਝਾਅ ਦਿੱਤਾ ਵੀ ਜੋ ਦੋਨੋਂ ਇੱਕੋ ਟੌਪਿਕ 'ਤੇ ਹੁੰਦੇ ਅਤੇ ਦੁਪਹਿਰ ਵਾਲੇ ਦਾ ਜਿਹੜੀਆਂ ਮੇਨ ਗੱਲਾਂ ਹਨ ਉਹ ਰਿਪੀਟ ਕੀਤੀਆਂ ਜਾਂਦੀਆਂ ਤਾਂ ਮਨ ਵਿੱਚ ਵੱਸ ਜਾਂਦੀਆਂ। ਸੋ ਇਹ ਗੱਲ ਠੀਕ ਜਾਪੀ, ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਨੂੰ ਮੰਨ ਕੇ ਜਿਹੜੇ ਪੜ੍ਹਨ ਵਾਲੇ ਵੀਰ ਭੈਣ ਹਨ ਉਹਨਾਂ ਦੇ ਅੱਗੇ ਸੁਝਾਅ ਪੇਸ਼ ਕਰ ਦਿੱਤਾ ਅਤੇ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਅੱਜ ਦੁਪਹਿਰ ਨੂੰ ਜਿਹੜਾ ਲੇਖ ਪੜ੍ਹਿਆ ਗਿਆ ਸੀ ਉਸ ਦੇ ਕੁਝ ਜ਼ਰੂਰੀ ਅੰਸ਼ ਆਪ ਜੀ ਦੇ ਸਾਹਮਣੇ ਰੱਖਦੇ ਹਾਂ ਕਿ ਅੱਜ ਸੰਗਤ ਦਾ ਲੇਖ ਪੜ੍ਹਿਆ ਗਿਆ ਸੀ, ਕਾਲ ਅਥਵਾ ਸਮੇਂ ਦੀ ਸੰਗਤ, ਉਸ ਤੋਂ ਬਾਅਦ ਖਿਆਲਾਂ ਦੀ ਸੰਗਤ, ਵਾਸ਼ਨਾਵੀ ਸੰਗਤ। ਅੰਤ ਵਿੱਚ ਉਸ ਲੇਖ ਦਾ ਤੱਤ ਇਹ ਸੀ ਕਿ ਸੰਗਤ ਜਾਂ ਕੁਸੰਗਤ ਅਸੀਂ ਦੋ ਦਰਜਿਆਂ 'ਤੇ ਕਰਦੇ ਹਾਂ, ਇੱਕ ਬਾਰਮੁਖੀ ਸ਼ਖਸੀ ਸੰਗਤ ਅਤੇ ਕੁਸੰਗਤ ਕਰਦੇ ਹਾਂ ਜਿਸ ਦਾ ਅਸਰ ਓਪਰਾ ਜਿਹਾ ਆਉਂਦਾ ਹੈ, ਦੂਸਰਾ ਮਾਨਸਿਕ ਤੌਰ 'ਤੇ ਅਸੀਂ ਖਿਆਲਾਂ ਦੁਆਰਾ ਸੰਗਤ ਜਾਂ ਕੁਸੰਗਤ ਕਰਦੇ ਹਾਂ, ਇਸ ਦਾ ਅਸਰ ਬਹੁਤ ਡੂੰਘਾ ਆਉਂਦਾ, ਸਾਡੇ ਜੀਵਨ ਨੂੰ ਬਦਲ ਸਕਦਾ ਹੈ। ਸੋ ਜਿਹੜੇ ਖਿਆਲ ਅੰਤਸ਼ਕਰਨ ਵਿੱਚ ਧੱਸ ਜਾਂਦੇ ਹਨ ਇੱਕ ਪਰਬਲ ਰੰਗਤ ਦੇ ਰੂਪ ਵਿੱਚ, ਉਹਨਾਂ ਨੂੰ ਮੇਟਣਾ ਫਿਰ ਕਠਿਨ ਹੋ ਜਾਂਦਾ ਹੈ। ਫਿਰ ਅਸੀਂ ਇਹ ਵੀ ਸੁਣਿਆ ਕਿ ਇਹਨਾਂ ਨੂੰ ਜੇ ਦੂਰ ਕਰਨਾ ਹੋਵੇ, ਇੱਕ ਰੰਗਤ ਹੁਣ ਬਣ ਚੁੱਕੀ ਹੈ, ਤਾਂ ਫਿਰ ਮਹਾਂਪੁਰਖਾਂ ਦੀ ਸੰਗਤ ਉਸ ਲਈ ਜ਼ਰੂਰੀ ਹੈ। ਇੱਥੋਂ ਤੱਕ ਅਸੀਂ ਪੜ੍ਹਿਆ, ਇਸ ਲੜੀ ਨੂੰ ਅੱਗੇ ਜੋੜੀਏ ਕਿ ਗੁਰਮੁਖ ਪਿਆਰਿਆਂ ਦੀ ਸੰਗਤ ਵੀ ਦੋ ਦਰਜਿਆਂ 'ਤੇ ਆਉਂਦੀ ਹੈ, ਇੱਕ ਬਾਰਮੁਖੀ ਉਹਨਾਂ ਦੀ ਸ਼ਖਸੀ ਸੰਗਤ ਆਉਂਦੀ ਹੈ, ਇੱਕ ਅੰਤਰਾਤਮੇ ਸੰਗਤ ਆਉਂਦੀ ਹੈ। ਬਾਰਮੁਖੀ ਸੰਗਤ ਵਿੱਚ ਉਹਨਾਂ ਦਾ ਇੱਕ ਆਤਮਕ ਔਰਾ ਹੁੰਦਾ ਹੈ ਬਹੁਤ ਜ਼ਬਰਦਸਤ, ਜਦੋਂ ਮਹਾਂਪੁਰਖ ਜਾਂ ਨਾਮ ਜਪਣ ਵਾਲਿਆਂ ਦੇ ਔਰੇ ਵਿੱਚ ਸ਼ਾਮਲ ਹੁੰਦੇ ਹਾਂ, ਉੱਥੇ ਇੱਕ ਇਹੋ ਜਿਹਾ ਦਾਮਨਿਕ ਵਾਤਾਵਰਣ ਆਉਂਦਾ ਹੈ ਕਿ ਮਾਇਆ ਦਾ ਪ੍ਰਭਾਵ ਨਹੀਂ ਆਉਂਦਾ, ਉਸ ਦੀ ਆਪਣੀ ਵਡਿਆਈ ਹੈ ਉਸ ਔਰੇ ਦੀ, ਉੱਥੇ ਮਲੀਨ ਮਨ ਨਿਰਮਲ ਹੋ ਜਾਂਦਾ ਹੈ, ਨਿਰਮਲ ਮਨ ਨੂੰ ਜੀਵਨ ਛੋਹ ਲੱਗਦੀ ਹੈ, ਉਸਦਾ ਜੀਵਨ ਸਿਮਰਨ ਵਿੱਚ ਬਦਲ ਜਾਂਦਾ ਹੈ। ਪਰ ਇਹ ਬਾਰਮੁਖੀ ਮਹਾਂਪੁਰਖਾਂ ਦੀ ਸੰਗਤ ਨਾਲ ਭਾਵੇਂ ਸਾਡਾ ਮਲੀਨ ਮਨ ਨਿਰਮਲ ਹੋ ਜਾਏ, ਨਿਰਮਲ ਮਨ ਨੂੰ ਮਾਇਕੀ ਜੀਵਨ ਤੋਂ ਸਿਮਰਨ ਜੀਵਨ ਦੀ ਛੋਹ ਲੱਗ ਜਾਏ, ਪਰ ਅੰਤਰਾਤਮੇ ਜਿਹੜੀ ਦੈਵੀ ਗੁਣਾਂ ਦੀ ਲੇਵਾ ਦੇਵੀ ਹੁੰਦੀ ਹੈ ਮਹਾਂਪੁਰਖਾਂ ਨਾਲ, ਉਹ ਨਹੀਂ ਹੋ ਸਕਦੀ, ਉਹ ਅਲੱਗ ਚੀਜ਼ ਹੈ। ਸੋ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਮੁਖ ਪਿਆਰਿਆਂ ਨੇ ਇਹ ਦਰਸਾਇਆ ਹੈ ਕਿ ਅੰਤਰਾਤਮੇ ਮਹਾਂਪੁਰਖਾਂ ਨਾਲ ਲੇਵਾ ਦੇਵੀ ਕਿਵੇਂ ਹੁੰਦੀ ਹੈ, ਕਿਉਂਕਿ ਇਹ ਔਰਾ ਸਾਨੂੰ ਹਮੇਸ਼ਾ ਨਹੀਂ ਮਿਲ ਸਕਦਾ। ਫਰਜ਼ ਕਰੋ ਹੁਣ ਅਸੀਂ ਇਸ ਔਰੇ ਵਿੱਚ ਵਿਚਰਦਿਆਂ 27 ਤਰੀਕ ਨੂੰ ਛੱਡ ਕੇ ਜਾਣਾ ਹੀ ਪੈਣਾ, ਫਿਰ ਮਾਇਆ ਵਿੱਚ ਵਿਚਰਨਾ ਪੈਣਾ। ਸੋ ਜੇ ਅੰਤਰਾਤਮੇ ਲੇਵਾ ਦੇਵੀ ਦੀ ਜਾਚ ਸਿੱਖ ਲਈਏ, ਫਿਰ ਮਾਇਆ ਵਿੱਚ ਜਾ ਕੇ ਵੀ ਅਸੀਂ ਅੰਮ੍ਰਿਤ ਨਾਮ ਭੋਜਨ ਮਹਾਂਪੁਰਖਾਂ ਦੀ ਆਤਮਾ ਨਾਲ ਸਾਂਝ ਕਰਕੇ ਮਾਣ ਸਕਦੇ ਹਾਂ। ਆਓ ਪਿਆਰ ਨਾਲ ਸਰਵਣ ਕਰੀਏ। ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵਡਖੇਲ ਤਮਾਸ਼ੇ ਦੀ ਆਪਣੀ ਕਵਾਓ ਅਥਵਾ ਹੁਕਮ ਦੁਆਰਾ ਰਚਨਾ ਕੀਤੀ, ਜਿਸ ਨੂੰ ਉਹ ਆਪ ਹੀ ਦੇਖ ਕੇ ਚਾਅ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਓ, ਨਾਨਕ ਵਿਕਸੈ ਵੇ ਪਰਵਾਓ। ਆਪੇ ਵੇਖ ਵਿਗਸਦਾ ਪਿਆਰਾ, ਕਰ ਚੋਜ ਵੇਖੈ ਪ੍ਰਭ ਆਪੇ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਇਕੇਲਾ। ਬੱਚੇ ਗੁੱਡੀਆਂ ਪਟੋਲੇ ਆਦਿ ਬਣਾ ਕੇ ਚਾਅ ਨਾਲ ਖੇਡਦੇ ਅਤੇ ਪ੍ਰਸੰਨ ਆਉਂਦੇ ਹਨ ਅਤੇ ਫਿਰ ਆਪ ਹੀ ਤੋੜ ਦਿੰਦੇ ਹਨ। ਇਹ ਬੱਚਿਆਂ ਦੀ ਖੇਲ ਇਲਾਹੀ ਵਡਖੇਲ ਤਮਾਸ਼ਾ ਦੀ ਰਚਨਾਵਲੀ ਦਾ ਹੀ ਸੰਕੇਤ ਹੈ। ਟਾਹੇ ਟਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਭੰਨਣ ਘੜਨ ਸਮਰੱਥ ਹੈ, ਉਹ ਪੁੱਤ ਸਭ ਪਰਲੈ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬਣਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹਨ, ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵਾਂ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੀ ਜੀਵਨ ਰੌਂ ਅਥਵਾ ਨਾਮ ਦੇ ਸੂਤ ਵਿੱਚ ਪਰੋ ਦਿੱਤਾ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਆਪਨ ਸੂਤ सब जगत पर होए। आपे सूत आपे बहुमणिया कर शक्ति जगत पर होए। इस जीवन रौ अथवा नाम दी प्रीत डोरी विच सारे जीव परोते हुए हैं। ध्यान देना जी, जितने भी पशु पंछी इंसान वो सारे इक्को ही सूत विच प्रीत डोरी विच परोते हुए हैं। अते इसे प्रीत डोरी राही सारिया जीवां दा एक दूजे नाल अते अकाल पुरख नाल संबंध मेल जोल संगत संग बनी हुई है। इसे नाम डोरी अथवा आत्मक सूत द्वारा ही जीवां दी आपस विच अते अपने कर्त्य अकाल पुरख विचकार प्यार दी खिच प्रीति दी डोरी प्रीत दी तांग द्वारा आत्मक सांझ वणज वपार लेवा देवी लाहा बनिया होया है। इलाही जीवन रौ अथवा नाम नाल जीव दा आत्मक संबंध मेलजोल सांझ संगत लेवा देवी जीव दी चेतनता ध्यान याद सिमरन विश्वास श्रद्धा भावनी प्रेम स्वैपना राही उपजदी पलदी मौलदी ते दृढ़ होंदी है। बड़ा सूखम नुकता है कि सारिया दे विचकार जिहड़ी प्रीत डोरी है, हुण असी एक दूजे नाल उसे प्रीत डोरी नाल परोते होए हाँ, अकाल पुरख तो प्रीत डोरी आई है, तो साडा सारिया दा आपस विच भी ते अकाल पुरख नाल भी उस प्रीत डोरी राही संबंध संगत ते लाहा बनिया होया है। पर इस लाहे दी लेवा देवी कदों आउंदी है? साडे विश्वास द्वारा सिमरन द्वारा चेतनता द्वारा, जदों साडी चेतनता उस प्रीत डोरी नाल बच जाती है। दूजे लफ्जां विच अकाल पुरख अते नाम दी होण दी बाबत साडे मन विच अहसास विश्वास श्रद्धा भावनी प्रेम स्वैपना जागृति ये साडी चेतनता अथवा ध्यान द्वारा ही हो सकती है। 84 लख जूना विच भी इहो जीवन रौ अथवा नाम रवरिया भरपूर है, पर उन्हां दी चेतनता अथवा एहसास करन दी शक्ति अत ठुल्ली अते नीवी होण कारण उन्हां नूं अंतर आत्मे रव रही जीवन रौ शब्द नाम दा एहसास जां ज्ञान नहीं आउंदा। 84 लख जूना दे मुकाबले ते इंसान दी चेतनता अथवा एहसास शक्ति अत सूखम ते तीखण है, जिस करके इंसान दी चेतनता ही कोमल दैवी भावनावां नूं महसूस कर सकती है ते इन्हां दा आत्मक रस अते प्रेम स्वैपना माण सकती है। ध्यान देना जी, जिहड़ी प्रीत डोरी नाम दी जीवन रौ साडे अंदर काम कर रही है, उहो जीवन रौ पशुआं दे अंदर काम कर रही है। पर पशुआं दे विचकार जिहड़ी चेतनता है इतनी सूखम नहीं कि उह नाम दी जीवन रौ नूं अनुभव कर सकण, पर इंसान दी जिहड़ी चेतनता है उह इतनी सूखम ते कोमल है कि उह इस प्रीत डोरी नूं अहसास करके उसते प्रेम स्वैपना दा रंग रस माण सकदी है। पर जदों साडे अंदर भी अहसास शक्ति या चेतनता ठुल्ली अते नीवी होवे तां असीं पशु समान हो जांदे हां। फर्क तां इही है कि उन्हां दी चेतनता नाम नूं अनुभव नहीं कर सकती, साडी कर सकती है। जे साडी चेतनता भी ठुल्ली हो गई उस नाम दी प्रीत डोरी नूं अनुभव ना कर सकी तां फिर असीं भी पशु समान हो गए ते पशुआं वांगर अपने अंतशकरण ते नीवें ख्यालां दे परायण हो के अचेत ही नीवें कर्म करदे रहिंदे हां। जो ना सुने जस परमानंदा पस पंखी त्रिगत जोन ते मंदा, करतूत पशु की मानस जात लोक पचारा करे दिन रात, मनमुख अंधले गुरमत ना पाई पशु पए अभिमान ना जाई। कई बारी तां असीं अपनियां नीवियां वाशनावां दे असर हेठ पशुआं तों भी नीवे कर्म करदे हां ते उस दे नतीजे भुगतदे हां। ज्यों कूकर हरकाया धावै दै दिस जाए, लोभी जंत न जाणाई पख अपख सब खाए। हां जी, ये नहीं देखदा ये चीज चंगी है माड़ी है, ये पैसा रुश्वत तो आया है कि सही कमाई है। लोभी जंत न जाणाई पख अपख सब खाए, त्रिग खाना त्रिग पहनना जिन दूजे पाए प्यार, बिष्टा के कीड़े बिष्टा राते मरजमे होए खुआर। इस तरह फिर साडे मन विच जदों अकाल पुरख दी भुल वापर जांदी है तां साडी चेतनता विचों नाम दी जीवन रौ दा एहसास या विश्वास उड़ जांदा है या फिर ओपरा हो जांदा है। ਜਿਸ ਕਾਰਨ ਜੀਵ ਦਾ ਆਤਮਕ ਮੰਡਲ ਨਾਲ ਚੇਤਨ ਸੰਬੰਧ ਟੁੱਟ ਜਾਂਦਾ ਹੈ ਅਤੇ ਨਾਮ ਦੀ ਜੀਵਨ ਰਹਿਣ ਨਾਲ ਸਾਡੀ ਸਾਂਝ ਸੰਗਤ ਲੇਵਾ ਦੇਵੀ ਨਹੀਂ ਹੋ ਸਕਦੀ ਅਤੇ ਅਸੀਂ ਆਪਣੀ ਇਲਾਹੀ ਵਿਰਸੇ ਤੋਂ ਵਾਂਝੇ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਉਹ ਨਾਮ ਦੀ ਪ੍ਰੀਤ ਡੋਰੀ ਨਾਲ ਤਾਂ ਅੰਤਰ ਆਤਮੇ ਲਾਹਾ ਬਣਿਆ ਹੋਇਆ ਹੈ, ਪਰ ਜਦੋਂ ਅਹਿਸਾਸ ਉੱਡ ਗਿਆ, ਵਿਸ਼ਵਾਸ ਉੱਡ ਗਿਆ, ਅਕਾਲ ਪੁਰਖ ਦੀ ਭੁੱਲ ਵਾਪਰ ਗਈ ਤਾਂ ਸਾਡਾ ਆਤਮਕ ਮੰਡਲ ਨਾਲੋਂ ਚੇਤਨ ਸੰਬੰਧ ਟੁੱਟ ਜਾਂਦਾ ਹੈ ਅਤੇ ਫਿਰ ਅਸੀਂ ਨਾਮ ਦੀ ਜੀਵਨ ਰਹਿਣ ਨਾਲ ਸਾਡੀ ਸੰਗਤ ਸਾਂਝ ਨਹੀਂ ਆਉਂਦੀ। ਇਲਾਹੀ ਮੰਡਲ ਦੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਕ ਮਾਲਾ ਦੇ ਬਾਕੀ ਮਣਕਿਆਂ ਅਥਵਾ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ ਅਤੇ ਉਹਨਾਂ ਦੀ ਦਾਮਨਕ ਸ਼ਖਸੀਅਤ ਨਾਲ ਅੰਤਰ ਆਤਮੇ ਮੇਲ ਜੋਲ ਸਾਂਝ ਸੰਗਤ ਵਣਜ ਵਪਾਰ ਲੇਵਾ ਦੇਵੀ ਨਹੀਂ ਹੋ ਸਕਦੀ। ਬਹੁਤ ਸੂਖਮ ਵਿਸ਼ਾ ਹੈ ਕਿ ਜਦੋਂ ਸਾਡਾ ਚੇਤਨ ਸੰਬੰਧ ਪਰਮਾਤਮਾ ਨਾਲ ਟੁੱਟ ਗਿਆ, ਉਸਦੀ ਪ੍ਰੀਤ ਡੋਰੀ ਦਾ ਅਹਿਸਾਸ ਉੱਡ ਗਿਆ, ਆਤਮਕ ਮੰਡਲ ਨਾਲੋਂ ਟੁੱਟ ਗਏ, ਨਾਮ ਨਾਲ ਤਾਂ ਸਾਡੀ ਸਾਂਝ ਨਹੀਂ ਆਉਂਦੀ, ਅਤੇ ਦੂਜਾ ਗੱਲ ਉਸ ਪ੍ਰੀਤ ਡੋਰੀ ਦਾ ਅਹਿਸਾਸ ਉੱਡਣ ਨਾਲ ਗੁਰਮੁਖ ਪਿਆਰਿਆਂ ਦੇ ਬਾਕੀ ਜਿਹੜੇ ਆਤਮਕ ਮਾਲਾ ਦੇ ਮਣਕੇ ਹਨ, ਗੁਰਮੁਖ ਪਿਆਰੇ ਹਨ, ਉਹਨਾਂ ਦੀ ਚੇਤਨਤਾ ਨਾਲੋਂ ਵੀ ਜੀਵ ਵਿਛੜ ਜਾਂਦਾ ਹੈ ਅਤੇ ਉਹਨਾਂ ਦੀ ਦੈਵੀ ਸ਼ਖਸੀਅਤ ਨਾਲ ਅੰਤਰ ਆਤਮੇ ਮੇਲਜੋਲ ਸਾਂਝ ਸੰਗਤ ਵਣਜ ਵਪਾਰ ਲੇਵਾ ਦੇਵੀ ਨਹੀਂ ਹੋ ਸਕਦੀ, ਭਾਵੇਂ ਸ਼ਖਸੀ ਤੌਰ 'ਤੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਕਿਉਂ ਨਾ ਬੈਠੇ ਹੋਈਏ। ਇਸ ਤਰ੍ਹਾਂ ਭੁੱਲ ਦੁਆਰਾ ਆਤਮਕ ਸੋਮੇ ਅਕਾਲ ਪੁਰਖ ਅਥਵਾ ਨਾਮ ਅਤੇ ਸੰਗਤ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅਡਰੀ ਹਸਤੀ ਸਮਝਦਾ ਹੈ, ਜਿਸ ਕਾਰਨ ਉਸਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ। ਸਾਤ ਜਨਾਂ ਅਤੇ ਬਾਹਰ ਹੀ ਸਿਰਹਿਨ ਇਕੇਲੜੀਆਂ, ਤਨ ਇਕੇਲੜੀ ਜੀਓ ਬਿਨ ਨਾਹਾਂ ਪਿਆਰੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਜੇ ਅੰਦਰ ਖੇਤ। ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ, ਵਿਦਣ ਖੂਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਉਦਾਹਰਣ ਦੇ ਤੌਰ 'ਤੇ ਜਦ ਤਾਈਂ ਕੋਈ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਹੈ ਤਦ ਤਾਈਂ ਉਹ ਮਾਲਾ ਦੇ ਮਣਕਿਆਂ ਦੇ ਪਰਿਵਾਰ ਦਾ ਮੈਂਬਰ ਆਉਂਦਾ ਹੈ ਅਤੇ ਸਮੁੱਚੀ ਮਾਲਾ ਦੀ ਸੁਹਣਪ ਵਡਿਆਈ ਅਤੇ ਕਦਰ ਕੀਮਤ ਵਿੱਚ ਹਰ ਇੱਕ ਮਣਕੇ ਦਾ ਹਿੱਸਾ ਜਾਂ ਵਿਰਸਾ ਆਉਂਦਾ ਹੈ। ਪਰ ਮਾਲਾ ਤੋਂ ਨਿਕਲ ਕੇ ਇਕੱਲੇ ਮਣਕੇ ਦੀ ਕੋਈ ਵਡਿਆਈ ਜਾਂ ਕਦਰ ਕੀਮਤ ਨਹੀਂ ਰਹਿੰਦੀ, ਬਲਕਿ ਉਹ ਮਣਕਾ ਆਪੋ ਸਹੇੜੀ ਹੋਈ ਇਕੱਲ ਵਿੱਚ ਚੁਰਦਾ ਅਤੇ ਖੁਆਰ ਆਉਂਦਾ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਤਾਂ ਉਹ ਆਤਮਕ ਮੰਡਲ ਦੇ ਸਾਰੇ ਗੁਣਾਂ ਅਤੇ ਵਡਿਆਈਆਂ ਦਾ ਸਾਂਝੀਵਾਲ ਹੁੰਦਾ ਹੈ ਅਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ, ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਆਉਂਦਾ ਹੈ ਅਤੇ ਦੈਵੀ ਸੰਗਤ ਦੁਆਰਾ ਆਤਮਕ ਲੇਵਾ ਦੇਵੀ ਕਰਦਾ ਅਤੇ ਲਾਹਾ ਲੈਂਦਾ ਹੈ। ਕਿਹੜਾ ਜਗਿਆਸੂ ਮਹਾਂਪੁਰਖਾਂ ਨਾਲ ਆਤਮਕ ਤੌਰ 'ਤੇ ਲੇਵਾ ਦੇਵੀ ਕਰਕੇ ਲਾਹਾ ਲੈਂਦਾ ਹੈ? ਜਿਹੜਾ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਉਹ ਅਸਲੀ ਤੌਰ 'ਤੇ ਨਾਨਕ ਪਰਿਵਾਰ ਦਾ ਮੈਂਬਰ ਹੈ, ਕਿਉਂਕਿ ਜਿਹੜਾ ਜੀਵ ਵੀ ਨਾਮ ਦੀ ਪ੍ਰੀਤ ਡੋਰੀ ਨਾਲ ਪਰੋਤਾ ਹੁੰਦਾ ਹੈ ਉਹ ਆਤਮਕ ਮੰਡਲ ਦੇ ਜਿਤਨੇ ਗੁਣ ਹਨ ਉਸਦਾ ਸਾਂਝੀਵਾਲ ਹੁੰਦਾ ਹੈ। ਜਿਵੇਂ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਸਾਰੀ ਮਾਲਾ ਦਾ ਗੁਣਾਂ ਦੀ ਵਡਿਆਈ ਦਾ ਉਸਦਾ ਸਾਂਝੀਵਾਲ ਹੁੰਦਾ ਹੈ, ਅਤੇ ਉਹੀ ਉਹ ਜਗਿਆਸੂ ਜਿਹੜਾ ਨਾਮ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਉਹ ਨਾਮ ਵਿੱਚ ਪਰੋਤੇ ਹੋਏ ਹੋਰ ਸਤਸੰਗੀਆਂ ਅਤੇ ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਆਉਂਦਾ ਹੈ ਅਤੇ ਉਹੀ ਉਹ ਜਗਿਆਸੂ ਹੀ ਦੈਵੀ ਸੰਗਤ ਦੁਆਰਾ ਆਤਮਕ ਲੇਵਾ ਦੇਵੀ ਕਰਦਾ ਅਤੇ ਲਾਹਾ ਲੈਂਦਾ ਹੈ। ਤਨ ਮਨ ਮੋਲਿਆ ਰਾਮ ਸਿਉਂ ਸੰਗਸਾਧ ਸਹੇਲੜੀਆਂ, ਸੁਖ ਬਹਿਸੋ ਸੰਤ ਸੱਜਣ ਪਰਿਵਾਰ, ਅਰਤਨ ਖਟਿਓ ਜਾਂ ਕਾ ਨਾਹੇ ਸ਼ੁਮਾਰ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਬਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆਰ ਭਗਤ ਪਰੇ ਭੰਡਾਰਾ। ਨਾਨਕ ਹਰ ਜਸ ਹਰ ਗੁਣ ਲਾਹਾ, ਸੰਤ ਸੰਗਤ ਸੱਚ ਫਲ ਪਾਇਆ। ਹੀਰੇ ਹੀਰਾ ਬੇਦਿਆ ਰਤਨਮਾਲ ਸਤਸੰਗਤ ਚੰਗੀ, ਗੁਰਸਿੱਖ ਰਤਨ ਪਦਾਰਥਾ ਸਤ ਸਾਧ ਸੰਗਤ ਮਿਲਮਾਲ ਪਰੋਏ। ਖਤਰਨਾਕ ਮੁਜਰਮਾਂ ਨੂੰ ਕਾਲ ਕੋਠੜੀ ਵਿੱਚ ਬੰਦ ਕੀਤਾ ਜਾਂਦਾ ਹੈ ਜਿਸ ਦੀ ਇਕੱਲ ਅਤ ਦੁਖਦਾਈ ਅਤੇ ਅਸਹਿ ਹੁੰਦੀ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਆਉਂਦਾ ਹੈ ਤਾਂ ਉਸਨੂੰ ਹੋਮੇ ਦੇ ਦੀਰਘ ਰੋਗ ਅਥਵਾ ਦੂਜੇ ਭਾਵ ਦਾ ਭਰਮ ਚਿਮੜ ਜਾਂਦਾ ਹੈ ਅਤੇ ਉਹ ਆਪਣੇ ਆਪ ਮੈਂ ਮੇਰੀ ਦੀ ਕਾਲ ਕੋਠੜੀ ਵਿੱਚ ਕੈਦ ਰਹਿੰਦਾ ਹੈ ਅਤੇ ਸਾਰੀ ਉਮਰ ਚਿੰਤਾ ਫਿਕਰ ਡਰ ਭੈ ਦੇ ਅਗਨ ਸ਼ੋਕ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਪੈਣ। ਬਾਜ ਗੁਰੂ ਫਿਰੈ ਬਿੱਲਾਂ ਦੀ ਦੂਜੇ ਪਾਏ ਖੁਆਏ, ਜਿਸ ਨੂੰ ਕਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਓ। ਮੋਹ ਮਾਇਆ ਵਿੱਚ ਗਲਤਾਨ ਹੋਏ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਨਹੀਂ ਪਾਉਂਦੀ। ਜੇ ਦੇਖਾ ਦੇਖੀ ਆ ਰਿਵਾਜਨ ਸੰਗਤ ਵਿੱਚ ਜਾਂਦਾ ਵੀ ਹੈ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਸ ਸੰਗਤ ਵਿੱਚੋਂ ਕੋਈ ਲਾਹਾ ਨਹੀਂ ਲੈ ਸਕਦਾ। ਧਿਆਨ ਦੇਣਾ ਜੀ, ਮੋਹ ਮਾਇਆ ਵਿੱਚ ਗਲਤਾਨ ਹੋਏ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਨਹੀਂ ਭਾਉਂਦੀ, ਚੰਗੀ ਨਹੀਂ ਲੱਗਦੀ। ਜੇ ਮੌਕਾ ਮਿਲੇ ਚਲਾ ਵੀ ਜਾਏ ਰਿਵਾਜਨ ਜਾਂ ਦੇਖਾ ਦੇਖੀ ਸੰਗਤ ਵਿੱਚ, ਕਿਉਂਕਿ ਸ਼ਰਧਾ ਭਾਵਨੀ ਉਸ ਦੇ ਅੰਦਰ ਨਹੀਂ ਹੈ, ਇਸ ਕਰਕੇ ਉਹ ਸੰਗਤ ਵਿੱਚੋਂ ਕੋਈ ਲਾਹਾ ਨਹੀਂ ਲੈ ਸਕਦਾ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਓਏ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਢਈ, ਮਨ ਵੇਖੋ ਕੋ ਨਿਰਜਾਸ। ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚਾ ਸ਼ਾਉ ਸੱਚੇ ਵਣ ਜਾਰੇ, ਉੱਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਪਾਵਈ ਦੁਖੀ ਮਾਏ ਪਚਨ। ਕਬੀਰ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਏ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰਮੁਖ ਪੰਥ ਨਾ ਚਾਲ ਚਲਨ ਦੇ, ਕਪਟ ਸਨੇਹੀ ਫਲ ਨਾ ਲਹਨ ਦੇ। ਸੋ ਜਦ ਅਕਾਲ ਪੁਰਖ ਦੀ ਯਾਦ ਜੀਵ ਦੀ ਚੇਤਨਤਾ ਵਿੱਚੋਂ ਨਿਕਲ ਜਾਵੇ ਜਾਂ ਢਿੱਲੀ ਪੈ ਜਾਵੇ ਅਥਵਾ ਵਿਸ਼ਵਾਸ ਘੱਟ ਜਾਵੇ, ਤਾਂ ਫਿਰ ਹੋਂ ਮੈਂ ਦੀ, ਮੈਂ ਮੇਰੀ ਅਥਵਾ ਦੂਜੇ ਭਾਵ ਦਾ ਵਰਤ ਵਰਤਾਰਾ ਹੋ ਜਾਂਦਾ ਹੈ। ਇਸ ਦੂਜੇ ਭਾਵ ਅਥਵਾ ਹਉਂ ਤਾਰੀ ਚੇਤਨਤਾ ਦੁਆਰਾ ਮੈਂ ਮੇਰੀ, ਖੁਦਗਰਜ਼ੀ, ਈਰਖਾ, ਦੁਐਤ, ਵੈਰ ਵਿਰੋਧ, ਕਾਮ ਕ੍ਰੋਧ, ਲੋਭ ਮੋਹ, ਅਹੰਕਾਰ ਆਦਿ ਸਾਰੀਆਂ ਮਾਇਕੀ ਵਾਸ਼ਨਾਵਾਂ ਸਹਿਜੇ ਹੀ ਜੀਵ ਨੂੰ ਆ ਚਿੰਬੜਦੀਆਂ ਹਨ। ਫਿਰ ਜਿਨ੍ਹਾਂ ਦਾ ਜੀਵ ਅਭਿਆਸ ਕਰਦਾ ਹੈ, ਜਿਨ੍ਹਾਂ ਦੇ ਅਭਿਆਸ ਨਾਲ ਸਾਡੇ ਮਨ ਉੱਤੇ ਭਰਮ ਦੀ ਕਾਈ ਅਥਵਾ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ, ਤੇ ਅਸੀਂ ਆਤਮਕ ਮੰਡਲ ਤੋਂ ਹੋਰ ਵੀ ਦੁਰੇੜੇ ਅਥਵਾ ਅਸ਼ਰਧਕ ਹੁੰਦੇ ਜਾਂਦੇ ਹਾਂ। ਹਰ ਇੱਕ ਜੀਵ ਦੇ ਮਾਇਕੀ ਖਿਆਲ, ਸਮਝ, ਨਿਸ਼ਚੇ ਅੱਡੋ ਅੱਡ ਹੋਣ ਕਰਕੇ ਸਾਡੇ ਜੀਵਨ ਦੇ ਤਜਰਬੇ ਵੀ ਵਿਲੱਖਣ ਆਉਂਦੇ ਹਨ ਤੇ ਸਾਡੇ ਅੰਤਸ਼ਕਰਨ ਦੀ ਰੰਗਤ ਵੀ ਭਿੰਨ ਭਿੰਨ ਹੁੰਦੀ ਹੈ। ਇਸੇ ਕਾਰਨ ਹਉਂ ਧਾਰੀ ਅਥਵਾ ਨਾਮ ਨਾਲੋਂ ਟੁੱਟਿਆ ਹੋਇਆ ਜੀਵਾਂ ਦੀ ਸੋਚਣੀ, ਸਮਝ, ਖਿਆਲ, ਨਿਸ਼ਚੇ, ਸ਼ਰਧਾ, ਰੀਝਾਂ, ਆਸਾ, ਸਵਾਦ, ਕਰਮ, ਧਰਮ, ਕਿਰਿਆ ਅਥਵਾ ਜੀਵਨ ਦੇ ਸਾਰਿਆਂ ਪੱਖਾਂ ਵਿੱਚ ਅੰਤਰ ਅਥਵਾ ਫਰਕ ਹੁੰਦਾ ਹੈ। ਜਿਹੜੇ ਨਾਮ ਨਾਲੋਂ ਟੁੱਟੇ ਹਨ, ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤੇ ਨਹੀਂ ਹੋਏ, ਇਹੋ ਜਿਹੇ ਜੀਵ ਦੇ ਖਿਆਲਾਤ ਆਪਸ ਵਿੱਚ ਨਹੀਂ ਮਿਲਦੇ। ਉਹਨਾਂ ਦੇ ਧਾਰਮਿਕ ਕਰਮ, ਕਿਰਿਆ, ਰੀਝਾਂ, ਸ਼ਰਧਾ, ਨਿਸ਼ਚਿਆਂ ਵਿੱਚ ਬਹੁਤ ਅੰਤਰ ਹੁੰਦਾ ਹੈ। ਮਾਇਕੀ ਜੀਵਨ ਦੇ ਇਸ ਅੰਤਰ ਦੀ ਵਜ੍ਹਾ ਨਾਲ ਜੀਵਾਂ ਦਾ ਆਪਸ ਵਿੱਚ ਫਿਰ ਮਤਭੇਦ, ਵਾਦ ਵਿਵਾਦ, ਝਗੜੇ, ਲੜਾਈਆਂ, ਖੂਨ ਖਰਾਬੇ ਅਤੇ ਜ਼ੁਲਮ ਹੋਣੇ ਲਾਜ਼ਮੀ ਹਨ, ਜਿਸ ਦਾ ਪ੍ਰਤੱਖ ਸਬੂਤ ਸਾਡੇ ਦਿਲਾਂ ਵਿੱਚ, ਸਾਡੇ ਘਰਾਂ ਵਿੱਚ, ਸਾਡੇ ਪਰਿਵਾਰਾਂ ਵਿੱਚ, ਸਾਡੇ ਸੰਬੰਧੀਆਂ ਵਿੱਚ, ਸਾਡੇ ਵਿਦਿਅਕ ਅਸਥਾਨਾਂ ਵਿੱਚ, ਸਾਡੇ ਧਾਰਮਿਕ ਅਸਥਾਨਾਂ ਵਿੱਚ, ਧਰਮਾਂ ਵਿੱਚ, ਸਰਕਾਰੀ ਮਹਿਕਮਿਆਂ ਵਿੱਚ, ਸਾਡੇ ਕੌਮਾਂ ਵਿੱਚ, ਦੇਸ਼ਾਂ ਵਿੱਚ, ਵਿਸ਼ਵ ਵਿੱਚ ਪ੍ਰਗਟ ਪਹਾਰੇ ਦਿਸ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ, ਜਦ ਤਾਈਂ ਸਾਡੇ ਮਨ ਦਾ ਰੁੱਖ ਆਤਮ ਪਰਾਇਣ ਆਉਂਦਾ ਹੈ ਤਾਂ ਅਸੀਂ ਨਾਮ ਦੀ ਅਨਹਤ ਧੁਨੀ ਵਿੱਚ ਮਸਤ ਹੋ ਕੇ ਅਕਾਲ ਪੁਰਖ ਦੀ ਪ੍ਰੀਤ ਡੋਰੀ ਵਿੱਚ ਪਰੋਤੇ ਆਉਂਦੇ ਹਾਂ ਅਤੇ ਹੁਕਮ ਅਥਵਾ ਇਲਾਹੀ ਭਾਣੇ ਨਾਲ ਸੁਰ ਹੋਏ ਸੰਗੀਆਂ, ਸਾਥੀਆਂ, ਸਾਧਾਂ, ਸੰਤਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਅੰਮ੍ਰਿਤ ਭੋਜਨ ਅਥਵਾ ਨਾਮ ਦੀ ਸਾਂਝ, ਲੇਵਾ ਦੇਵੀ, ਵਣਜ ਵਪਾਰ, ਸੌਦਾ ਕਰਦੇ ਹਾਂ ਅਤੇ ਲਾਹਾ ਲੈ ਕੇ ਆਤਮਕ ਆਨੰਦ ਮਾਣਦੇ ਹਾਂ। ਇਸ ਦੇ ਐਨ ਉਲਟ ਇਲਾਹੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਅਥਵਾ ਅਕਾਲ ਪੁਰਖ ਨੂੰ ਭੁੱਲ ਕੇ ਅਸੀਂ ਉੱਚੀ ਸੁੱਚੀ ਸਾਧ ਸੰਗਤ, ਆਤਮਕ ਸਾਧ ਸੰਗਤ ਅਥਵਾ ਸਤਸੰਗਤ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਨਮੁਖ ਬਣ ਕੇ ਮਾਇਕੀ ਮੰਡਲ ਦੇ ਬਿਖਮ ਸੋਗ ਸਾਗਰ ਵਿੱਚ ਅਥਵਾ ਪੌਜਲ ਬਿਖਮ ਅਸਗਾਹ ਵਿੱਚ ਪਲਚ ਪਲਚ ਕੇ ਮਰਦੇ, ਜੰਮਦੇ ਅਤੇ ਨਰਕ ਭੋਗਦੇ ਹਾਂ। ਇਹ ਤੱਤ ਹੈ, ਫਿਰ ਦੁਹਰਾ ਦੇਈਏ, ਕਿ ਜਦ ਤਾਈਂ ਸਾਡਾ ਮਨ ਅੰਤਰਮੁਖੀ ਹੋ ਕੇ ਉਸ ਆਤਮਕ ਪ੍ਰੀਤ ਡੋਰੀ ਵਿੱਚ ਪਰੋਤੇ ਆਉਂਦੇ ਹਾਂ ਤਾਂ ਹੁਕਮ ਅਥਵਾ ਇਲਾਹੀ ਭਾਣੇ ਵਿੱਚ ਸੁਰ ਹੋਏ ਜਿਤਨੇ ਵੀ ਗੁਰਮੁਖ ਪਿਆਰੇ ਹੋ ਗੁਜ਼ਰੇ ਹਨ, ਉਹਨਾਂ ਸੰਗੀਆਂ ਸਾਥੀਆਂ ਸਾਧਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਅਸੀਂ ਅੰਮ੍ਰਿਤ ਭੋਜਨ ਨਾਮ ਦੀ ਸਾਂਝ ਲੇਵਾ ਦੇਵੀ ਵਣਜ ਵਪਾਰ ਸੌਦਾ ਕਰਦੇ ਹਾਂ ਅਤੇ ਲਾਹਾ ਲੈ ਕੇ ਆਤਮਕ ਆਨੰਦ ਮਾਣਦੇ ਹਾਂ। ਅਤੇ ਜਿਉਂ ਹੀ ਪ੍ਰੀਤ ਡੋਰੀ ਵਿੱਚੋਂ ਨਿਕਲ ਗਏ ਤਾਂ ਫਿਰ ਸੱਚੀ ਸੁੱਚੀ ਆਤਮਕ ਸਤਸੰਗਤ ਤੋਂ ਵਾਂਝੇ ਰਹਿ ਜਾਂਦੇ ਅਤੇ ਮਨਮੁੱਖ ਬਣ ਕੇ ਮਾਇਕੀ ਮੰਡਲ ਵਿੱਚ ਬਿਖਮ ਸ਼ੋਕ ਸਾਗਰ ਭੌਜਲ ਬਿਖਮ ਅਸਗਾਹ ਵਿੱਚ ਪਲਜ ਪਲਜ ਕੇ ਮਰਦੇ ਜੰਮਦੇ ਅਤੇ ਨਰਕ ਭੋਗਦੇ ਹਾਂ। ਸਾਧ ਸੰਗਤ ਸਿਉਂ ਸੰਗ ਨਾ ਕੀਆ ਬੋਝ ਜੋਨੀ ਦੁੱਖ ਪਾਵੇ। ਧਿਆਨ ਦੇਣਾ ਜੀ, ਸੰਗ ਕਰਨਾ ਕੀ ਉਪਰੀਤ ਡੋਰੀ ਵਿੱਚ ਪਰੋ ਕੇ ਆਪਣੇ ਆਪ ਨੂੰ ਮਹਾਂਪੁਰਖਾਂ ਦੀ ਅੰਤਰ ਆਤਮੇ ਉਹਨਾਂ ਨਾਲ ਲੇਵਾ ਦੇਵੀ ਕਰਨੀ। ਸਾਧ ਸੰਗਤ ਸਿਉਂ ਸੰਗ ਨਾ ਕੀਆ ਬੋਝ ਜੋਨੀ ਦੁੱਖ ਪਾਵੇ। ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ। ਮੋਹ ਰੋਗ ਸੋਗ ਤਨ ਬਾਧਿਓ ਬੋਝ ਜੋਨੀ ਪਰਮਾਈਐ ਟਿਕਨ ਨਾ ਪਾਵੇ ਬਿਨ ਸਤਸੰਗਤ ਕਿਸ ਆਗੇ ਜਾਏ ਰੁਆਈਏ। ਸਾਧ ਸੰਗਤ ਬਿਨ ਭਰਮ ਹੋਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਧਿਆ ਨਾਨਕ ਕਰਮੈ ਲੇਖ। ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪਨਾ ਮਾਸਾ ਹੈ। ਸੋ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੋਣ ਕਰਕੇ ਜੀਵ ਦੀ ਚੇਤਨਤਾ ਅਥਵਾ ਅੰਤਸ਼ਕਰਨ ਦੀਆਂ ਗਹਿਰਾਈਆਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਣਜਾਣੇ ਹੀ ਗੁੱਝੀ ਤੌਰ 'ਤੇ ਪ੍ਰਵਿਰਤ ਹੈ। ਇਸੇ ਕਰਕੇ ਮਾਇਕੀ ਮੰਡਲ ਵਿੱਚ ਵੀ ਜੀਵਾਂ ਦੀ ਆਪਸ ਵਿੱਚ ਮਾਨਸਿਕ ਖਿੱਚ ਅਤੇ ਭਾਈਚਾਰਕ ਮੇਲਜੋਲ ਬਣਿਆ ਰਹਿੰਦਾ ਹੈ, ਜਿਸ ਨੂੰ ਮੋਹ ਆਖਿਆ ਜਾਂਦਾ ਹੈ। ਇਹ ਮੋਹ ਕਾਇਨਾਤ ਦੀਆਂ ਸਾਰੀਆਂ ਜੂਨਾਂ ਵਿੱਚ ਪ੍ਰਵਿਰਤ ਹੈ। ਇਸੇ ਕਰਕੇ ਜਾਨਵਰ ਅਤੇ ਪੰਛੀ ਆਦਿ ਟੋਲੀਆਂ ਜਾਂ ਡਾਰਾਂ ਵਿੱਚ ਰਹਿੰਦੇ ਹਨ ਅਤੇ ਇਨਸਾਨ ਪਰਿਵਾਰਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਕੱਠੇ ਸਮਾਜ ਦੇ ਰੂਪ ਵਿੱਚ ਰਹਿੰਦੇ ਹਨ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ, ਮਾਇਆ ਮੋਹ ਸਭ ਜਗਤ ਉਪਾਇਆ, ਇਸ ਜਗ ਮੈਂ ਮੋਹ ਹੈ ਪਾਸਾਰਾ। ਆਤਮਕ ਮੰਡਲ ਦੀ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਥਵਾ ਪ੍ਰੀਤ ਡੋਰੀ ਵਿੱਚ ਅਨੰਤ ਪ੍ਰਭੂ ਦਾ ਭਾਖਿਆ ਭਾਉ ਅਪਾਰ ਵਾਲਾ ਸਰੂਪ ਪ੍ਰਵਿਰਤ ਹੋਣ ਕਰਕੇ ਇਹ ਸੁਖਦਾਈ ਆਨੰਦਮਈ ਅਤੇ ਬਿਸਮਾਦੀ ਹੈ। ਇਸ ਇਲਾਹੀ ਪਿਆਰ ਦੀ ਪਰਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਗੁਰਮੁਖ ਸਾਧ ਭਗਤ ਹਰਜਨ ਆਦਿ ਨਾਮਾਂ ਨਾਲ ਸਨਮਾਨਿਆ ਗਿਆ ਹੈ ਅਤੇ ਇਹਨਾਂ ਮਹਾਂਪੁਰਖਾਂ ਦੇ ਨਾਲ ਸੰਗ ਕਰਨ, ਮੇਲਜੋਲ ਕਰਨ, ਸਾਂਝ ਕਰਨ, ਲੇਵਾ ਦੇਵੀ ਕਰਨ, ਵਣਜ ਵਪਾਰ ਕਰਨ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਕਿਹਾ ਗਿਆ ਹੈ। ਧਿਆਨ ਦੇਣਾ ਜੀ, ਅਸੀਂ ਪੜ੍ਹਦੇ ਹਾਂ ਬਈ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ, ਅਸਲੀਅਤ ਤੌਰ 'ਤੇ ਸਾਧ ਸੰਗਤ ਕਰਨੀ ਕਹਿੰਦੇ ਕਿਸ ਨੂੰ ਹਨ ਕਿ ਸ਼ੁਰੂਆਤ ਵਿੱਚ ਅਸੀਂ ਪੜ੍ਹਿਆ ਕਿ ਪ੍ਰੀਤ ਡੋਰੀ ਜਿਹੜੀ ਹੈ ਉਹ ਪਰਮਾਤਮਾ ਨੇ ਸਾਰਿਆਂ ਦੇ ਅੰਦਰ ਪਾਈ ਹੋਈ ਹੈ। ਇਹ ਪ੍ਰੀਤ ਡੋਰੀ ਦੋਨੋਂ ਮੰਡਲਾਂ ਵਿੱਚ ਕੰਮ ਕਰਦੀ ਹੈ, ਮਾਇਕੀ ਮੰਡਲ ਵਿੱਚ ਵੀ ਅਤੇ ਆਤਮਕ ਮੰਡਲ ਵਿੱਚ ਵੀ। ਮਾਇਕੀ ਮੰਡਲ ਵਿੱਚ ਜਿਹੜੀ ਪ੍ਰੀਤ ਡੋਰੀ ਕੰਮ ਕਰਦੀ ਹੈ ਉਸਨੂੰ ਗੁਰਬਾਣੀ ਵਿੱਚ ਮੋਹ ਕਿਹਾ ਗਿਆ ਹੈ ਕਿ ਹੁਣੇ ਅਸੀਂ ਪੜ੍ਹਿਆ ਕਿ ਪਸ਼ੂ ਪੰਛੀ ਡਾਰਾਂ ਵਿੱਚ ਰਹਿੰਦੇ ਹਨ, ਇਨਸਾਨ ਪਰਿਵਾਰਾਂ ਨਾਲ ਮਿਲ ਜੁਲ ਕੇ ਰਹਿੰਦੇ ਹਨ, ਇਹ ਮੋਹ ਦੇ ਕਾਰਨ। ਅਤੇ ਇਹੀ ਪ੍ਰੀਤ ਡੋਰੀ ਜਿਹੜੀ ਆਤਮਕ ਮੰਡਲ ਵਿੱਚ ਕੰਮ ਕਰਦੀ ਹੈ ਉਸਦਾ ਸਰੂਪ ਭਾਖਿਆ ਭਾਉ ਅਪਾਰ ਵਾਲਾ ਹੈ, ਅਤ ਸੁਖਦਾਈ ਹੈ। ਸੋ ਮਹਾਂਪੁਰਖ ਜਿਹੜੀ ਪ੍ਰੀਤ ਡੋਰੀ ਆਤਮਕ ਮੰਡਲ ਵਿੱਚ ਕੰਮ ਕਰਦੀ ਹੈ ਉਸ ਦੀ ਪਰਮ ਖੇਲ ਨੂੰ ਖੇਲਦੇ ਹਨ ਅਤੇ ਜਿਹੜੀ ਇਸ ਇਹੋ ਜਿਹੀ ਪਰਮ ਖੇਲ ਨੂੰ ਖੇਲਦੇ ਹਨ ਉਹਨਾਂ ਦੀ ਸੰਗਤ ਨੂੰ ਕਿਹਾ ਗਿਆ ਹੈ, ਉਹਨਾਂ ਨੂੰ ਕਿਹਾ ਗਿਆ ਗੁਰਮੁਖ ਪਿਆਰੇ ਸੰਤ ਮਹਾਂਪੁਰਖ। ਆਤਮਕ ਮੰਡਲ ਵਿੱਚ ਇਸ ਪ੍ਰੀਤ ਡੋਰੀ ਦਾ ਜਿਹੜਾ ਸਰੂਪ ਪ੍ਰਵਿਰਤ ਹੈ ਉਸ ਸਰੂਪ ਦੀ ਪਿਰਮ ਖੇਲ ਖੇਲਣ ਵਾਲੇ ਨੂੰ ਹੀ ਗੁਰਮੁਖ ਸੰਤ ਸਾਧ ਕਿਹਾ ਗਿਆ ਹੈ ਅਤੇ ਉਹਨਾਂ ਦੇ ਨਾਲ ਅੰਤਰ ਆਤਮੇ ਲੇਵਾ ਦੇਵੀ ਕਰਨ ਨੂੰ ਹੀ ਸੰਗਤ ਕਿਹਾ ਗਿਆ ਹੈ। ਲੇਵਾ ਦੇਵੀ ਕਿਵੇਂ? ਜਦੋਂ ਅਸੀਂ ਪਿੱਛੇ ਪੜ੍ਹਿਆ ਪ੍ਰੀਤ ਡੋਲੀ ਨਾਲ ਪਰੋਤੇ ਆਉਂਦੇ ਹਾਂ, ਅਸੀਂ ਵੀ ਪ੍ਰੀਤ ਡੋਰੀ ਵਿੱਚ ਪਰੋਤੇ ਹੋਏ, ਮਹਾਂਪੁਰਖ ਵੀ ਪ੍ਰੀਤ ਡੋਰੀ ਨਾਲ ਪਰੋਤੇ ਹੋਏ। ਜਦੋਂ ਦੋਨਾਂ ਦਾ ਚੇਤਨ ਸੰਬੰਧ ਫਿਰ ਆਪਸ ਵਿੱਚ ਮਿਲ ਜਾਂਦਾ ਹੈ, ਆਪਸ ਵਿੱਚ ਅੰਤਰ ਆਤਮੇ ਲੇਵਾ ਦੇਵੀ ਆਉਂਦੀ। ਸੋ ਆਤਮਕ ਮੰਡਲ ਦੀ ਪਿਰਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਗੁਰਮੁਖ ਸਾਧ ਸੰਗ ਭਗਤ ਹਰਜਨ ਆਦਿ ਨਾਮਾਂ ਨਾਲ ਸਨਮਾਨਿਆ ਗਿਆ ਹੈ ਅਤੇ ਇਹਨਾਂ ਮਹਾਂਪੁਰਖਾਂ ਦੇ ਨਾਲ ਸੰਗ ਕਰਨ, ਮੇਲਜੋਲ ਕਰਨ, ਸਾਂਝ ਕਰਨ, ਲੇਵਾ ਦੇਵੀ ਕਰਨ, ਵਣਜ ਵਪਾਰ ਕਰਨ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਕਿਹਾ ਗਿਆ ਹੈ। ਆਵੋ ਸੱਜਣ ਸੰਤਮੀਤ ਪਿਆਰੇ, ਮਿਲ ਗਾਵੇ ਗੁਣ ਅਗਮ ਅਪਾਰੇ। ਸਤਸੰਗਤ ਮਿਲੀਏ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਸੰਤੈ ਸੰਗ ਸੰਤ ਸੰਭਾਖਨ, ਹਰ ਕੀਰਤਨ ਮਨ ਜਾਗੈ। राम मुको हर जन मेल मन पावे, अम्यो अम्यो हर रस है मीठा, मिल संत जना मुख पावे। हर जन सगल उधारे संग के, पए पुनीत पवित्र मन, जन्म जन्म के दुख हरे। इस दे एन उल्ट नाम दियां प्रेम स्वैपनावा तो टुटे होए, अथवा काल पुरख तो बेमुख होए, जीवां दे इकाठिया मेल जोल नू सात संगत अथवा सात सत्संगत नहीं किया जा सकता। ध्यान देना जी, क्योंकि आत्मक मंडल विच प्रेम स्वैपनावा वर्त दियां, उस दी परम खेल खेलन वाले नू संत किया गया है, गुरमुख किया गया है। ते नाम दियां प्रेम स्वैपनावा तो टुटे अथवा काल पुरख तो बेमुख होए, जीवां दे इकट्ठ नू या मेल जोल नू सात संगत या सत्संगत नहीं किया जा सकता। क्योंकि इस इकट्ठ या मेल जोल विच आत्मक प्रेम स्वैपना दी झलक अथवा नाम दी पारस कला नहीं आती। किसी गुरमुख विद्वान ने ठीक लिखा है कि इलाही प्रेम स्वैपनावां तो अणरंगे मनुखा दे इकट्ठ नू सात संगत अथवा सत्संगत कहना यह नावाजब अते भुलेखा है। ऐसे नाम तो अणरंगे अथवा सखणे ते माया विच रंगे होए मनमुखा दे मेल नू गुरबाणी विच इउं दर्शाया गया है। सदा सहाई संत पेखे सदा हजूर, नाम बेहूनणिया से मरे विसूर विसूर। मनमुखा केरी दोस्ती माया का संबंध, कूड़ा गंड न चलई चिकड़ पत्थर बंद। कबीर मारी मरों कुसंग की, केले निकट जो बेर, ओ चूले ओ चीरी है साकत संग ना हेर। उदाहरण दे तौर ते मुर्दा लोथां दे इकट्ठ विचों बदबोई फैलदी है, जो जीव दे जीवां लई दुखदाई ते असह आउंदी है। ध्यान देना जी, मुर्दे दे पे होए ते कोई दूजा मुर्दा नाल रख दईए, मुर्दे नूं मुर्दे दी की बदबू आवे। जीवंदा मनुख जदों मुर्दे दे कोल जांदा है, उहनूं सड़ियांद आउंदी है, आ पता लगदा है मुर्दा है। इसे तरह नाम अथवा इलाही प्रेम स्वैपनावां तो बगैर जीव दी चेतनता अत मलीन ते नीवी हो जांदी है, जिस कारण उना दे मेल जोल अते व्यवहार विचों भी मायकी बदबू दी सड़िहांद पुजदी है, जिस दा उना दे संगियां साथियां उते मुर्दियां दी सड़िहांद वांग अत्यंत भैड़ा ते मारू असर पैंदा है। इथों ताई कि उना दे मोह प्यार विच भी मैं मेरी दी अंश आउंदी है। इसे करके मायकी प्यार अथवा मोह नूं गुरबाणी विच इउं दर्शाया गया है। जगत में झूठी देखी प्रीत, जगत में झूठी देखी प्रीत, अपने ही सुख स्यों सब लागे, क्या दारा क्या मीत रहाओ। मेरो मेरो सबे कहत है, हित स्यों बांध्यो चीत, माया मोह सब दुख है, खोटा ए वापारा राम। माया मोह सब कूड़ है, कूड़ो होए गया, हो मैं झगड़ा पायो झगड़े जग मोया। जिन्नी नाम विसारिया से होत देखे खे, पुत्र मित्र बिलास बनता टूटते इन्हें है। गुरबाणी विच अकाल पुरख तो भुलिया ते बेमुख होए जीवां नू मुर्दा किया गया है। हां जी, अकाल पुरख तो भुलिया ते बेमुख होए जीवां नू गुरबाणी विच मुर्दा किया गया है। सतगुर जिनी न सेवियो, शब्द न कीतो विचार, अंतर ज्ञान न आयो, मृतक है संसार। सो जीविया जिस मन वस्या सोए, नानक अवर न जीवे कोए। मृतक कही है नानका, जह प्रीत नहीं भगवंत, हर बिसरत सो मुआ। इस तो स्पष्ट है कि नाम अथवा इलाही प्रेम स्वैपनावां तो टुटे हुए जीव आत्मक तौर ते मुर्दे आंदे हन। शरीरक तौर ते तां जीवदे हन, घूमदे फिरदे हन, पर इलाही प्रेम स्वैपनावां तो टुटे हुए जीव आत्मक तौर ते मुर्दे आंदे हन। अते इन्हां मुर्दियां दे आपस विच मेल मिलाप अथवा संघ विचों भी मुर्दियाण दी बदबू निकलनी सुभाविक है। सारे विश्व विच जो शक साड़ा घिरना ईरखा द्वैत वैर विरोध झगड़े लड़ाइयां बदले दा बोलबाला ते वर्त वर्तारा नजर आउंदा है, ये सब इंसानी मुर्दियाण दी बदबू दा प्रतिबिंब या प्रगटावा है। ये विश्वासहीन नाम तो टुटे हुए मुर्दा जीव खुद मोह माया दे अगन शोक सागर विच सड़दे बलदे रहंदे हन, ते जिस नाल भी ए संग या मेल करदे हन उहनां नूं भी अपनी मोह माया दी अग दी चुवाती ला देंदे हन। इस तरह इन्हां दे इकट्ठ नाल इस माइकी अगन शोक सागर दे भांबड़ विच होर वाधा हो रहा है। पूरे गुर का हुक्म न मनने। ओ मनमुख अज्ञान मुठा बिखमाया, उस अंदर कूड़ कूड़ो कर बुझे, अणहोंदे झगड़े दे उस दे गल पाया। ओ गल फरोशी करे बो तेरी, उसदा बोलिया किसे न पाया। ओ कर कर हंडे जो रन दुहागण, उस नाल मो जोड़े उस भी लक्षण लाया। मनमुख माया मोह व्यापे, दूजे पाए मनुआ थिर नाही। अन दिन जलत रहे दिन राती, हों में खपे खपाए। अंतर लोभ महागुबारा, तिनके निकट न कोई जाए। मनमुख बोले अंधले, तिसमें अग्नि का वास। असल विच ये धार्मिक अस्थान, ये धर्मशाला, डेरे, मठ, दरगाह ते ठाठ आदि, ये पवित्रता, प्रेम स्वैपना, मानसिक ठंड, आत्मक जीवन सेध, हरि कीर्तन, भगती नाम अभ्यास आदि दैवी गुणा दे केंद्र होने चाहिए हैं। ये जितने भी महापुरखा ने धर्म स्थान बढ़ाए, गुरुद्वारे बने, दरगाह मठ ठाठ आदि ये बने, ये सब इसलिए बने कि कोई किथे जीव जावे तो उत्थे उसनू मानसिक ठंड प्राप्त होवे, कोई प्रेम स्वप्ना दा रंग माणे, पवित्रता माणे, आत्मक जीवन सेध मिले, हरि कीर्तन भगती ते नाम अभ्यास आदि दैवी गुणा दे केंद्र होने चाहिए हैं। पर बड़ी निराशता ते दुख दी गल है कि इहो जे पवित्र आत्म केंद्रा नू भी नाम तो टुटे हुए अखौती धर्मिया ने अपनी अंदरली मानसिक अग जलाई। ध्यान देना जी, दुनिया में असी हर धर्म में देख सकते हाँ, सिख धर्म में भी असी देख सकते हाँ कि नाम तो टुटे अखौती धर्म जदों जदों काबज हो गए इन्हों स्थान ते, वो अपनी अंदरली अग उथे भी जा लाई। अते उथे भी ईरखा द्वैत त्वसब लोभ क्रोध अहंकार डर सहम अशांति ते बेमुक्ता दा बोलबाला ते वर्त वर्तारा हो रहा है। इस दा प्रगटावा जाहिरा तौर ते नेता प्रति देखण ते सुनन विच आ रहा है। असी अपनी अज्ञानता ते बेमुखता विच नीवियां रुचियां, नीवे ख्याल, ये साड़ी पार्टी बाजी, ईरखा द्वैत, वैर विरोध, निजी स्वार्थ, कुर्सी दी लालसा, चौधर दी भुख, होमें दा प्रगटावा कर दिया होया धर्म अस्थाना नू भी ईरखा द्वैत दे अड्डे, होमें दा अखाड़ा, क्रोध दा खेतर, निजी स्वार्थ दा जरिया, माइकी लाभ, गप शप दा अखाड़ा, निंदा चुगली दा केंद्र, तड़ेबाजी दा अड्डा, खिचो तान दा केंद्र ते बदला लैण दा जरिया बना छड़िया है। हां जी, अपने नीवे ख्याल, पार्टी बाजी, निजी स्वार्थ, चौधर दी भुख करदिया होया धर्म अस्थाना नू भी ईरखा द्वैत दे अड्डे, होमे दा अखाड़ा, क्रोध दा खेतर, निजी स्वार्थ दा जरिया, माइकी लाभ, गप शब दा अखाड़ा, निंदा चुगली दा केंद्र, तड़ेबाजी दा अड्डा, खिचो तान दा केंद्र ते बदला लैण दा जरिया बना छड़िया है। दुखदाई गल तां ए है कि जिस श्री गुरु ग्रंथ साहिब जी महाराज नूं असी इष्ट अते गुरु मनदे हां, उस दी पावन हजूरी विच धर्म दे नाम उते गुरबाणी दे आशे दे ऐन उल्ट ईरखा द्वैत वैर विरोध लोभ स्वार्थ क्रोध ते होमे दा खुल्लम खुल्ला प्रगटावा करदे रहिंदे हां, ते अपने गुरु ग्रंथ साहिब जी महाराज की बेअदबी करके अपने धर्म की गिलानी का इश्तिहार आप ही प्रस्तुत करदे हां। इस तरह असी अपनी मानसिक गिलानी या अग्नि की चिड़ंग अपने नाल धर्म अस्थाना विच लै जांदे हां ते एक दूजे नूं चुआती लाई जांदे हां। इस दे नतीजे वजों पवित्र धार्मिक अस्थाना विच भी लोभ लहर, तू तू मैं होमे दियां बड़कां, तड़ेबाजी, खिचो तान, ताने मेणे, लड़ाइयां, झगड़े, खून खराबे, बदले लैणे आदि किरणा योग भयानक ते दुखदाई करतूतां हुंदियां रहिंदियां। साड़ी धार्मिक गिलानी नूं भाई साहब भाई गुरदास जी ने इउं वर्णन कीता है, बाहर की अगन बूझत जल सरता के, नाव में जो आग लागे कैसे कह बुझाई है। बाहर से भाग ओट लीजिए तो कोट गढ़, गढ़ में जो लूट लीजिए कहो कत जाइए। चोरन के त्रास जाए सरन नरेंद्र गए, मारे महीपत जियो कैसे कह बचाइए। माया डर डर पत हार गुरुद्वारे जावे, तहां जो ब्यापे माया कहां ठहराइए। ਅਫਸੋਸ ਦੀ ਗੱਲ ਇਹ ਹੈ ਕਿ ਧਾਰਮਿਕ ਗਿਲਾਨੀ ਦਾ ਪ੍ਰਗਟਾਵਾ ਸਤਸੰਗਤ ਅਥਵਾ ਸਾਧਸੰਗਤ ਦੀ ਆੜ ਵਿੱਚ ਕੀਤਾ ਜਾਂਦਾ ਹੈ। ਕਰਨਾ ਈਰਖਾ ਦੁਐਤ ਦੁਸ਼ਮਣੀਆਂ ਬਦਲੇ ਲੈਣੇ ਨਾਮ ਦੇਣਾ ਸਤਸੰਗਤ, ਇਹ ਧਾਰਮਿਕ ਗਿਲਾਨੀ ਦਾ ਪ੍ਰਗਟਾਵਾ ਸਤਸੰਗਤ ਅਥਵਾ ਸਾਧਸੰਗਤ ਦੀ ਆੜ ਵਿੱਚ ਕੀਤਾ ਜਾਂਦਾ ਹੈ। ਇਸ ਧਾਰਮਿਕ ਗਿਲਾਨੀ ਦੇ ਪ੍ਰਗਟਾਵੇ ਨੂੰ ਸਤਸੰਗਤ ਅਥਵਾ ਸਾਧਸੰਗਤ ਦਾ ਨਾਮ ਦੇਣਾ ਇਹ ਸਾਡੀ ਅਗਿਆਨਤਾ ਦੀ ਭੁੱਲ ਹੈ। ਸੋ ਅਸੀਂ ਬਾਰਮੁਖੀ ਧਰਮ ਦੇ ਦੀਰਘ ਪਰਮ ਭੁਲੇਖੇ ਵਿੱਚ ਅਵੇਸਲੇ ਬੇਪਰਵਾਹ ਅਣਜਾਣ ਅਗਿਆਨੀ ਅਤੇ ਸੰਤੁਸ਼ਟ ਹੋ ਕੇ ਅਤੇ ਭਲੇ ਭਲੇਰੇ ਬਣ ਕੇ ਸੱਚੀ ਸੁੱਚੀ ਇਲਾਹੀ ਰੰਗ ਵਾਲੀ ਆਤਮਕ ਰਸ ਵਾਲੀ ਚੁੱਪ ਪ੍ਰੀਤ ਵਾਲੀ ਪ੍ਰੀਤ ਡੋਰੀ ਵਾਲੀ ਪਿਆਰ ਵਲਵਲਿਆਂ ਵਾਲੀ ਪ੍ਰੇਮ ਸਵੈਪਨਾ ਵਾਲੀ ਰੁਣ ਚੁਣ ਵਾਲੀ ਅਨਹਦ ਧੁਨੀ ਵਾਲੀ ਆਤਮਕ ਜੀਵਨ ਵਾਲੀ ਜਿਉਂਦੀ ਜਾਗਦੀ ਆਤਮਕ ਛੋਹ ਵਾਲੀ ਆਤਮਕ ਖਿੱਚ ਵਾਲੀ ਨਾਮ ਵਾਲੀ ਸਤਸੰਗਤ ਅਥਵਾ ਸਾਧਸੰਗਤ ਦੇ ਅੰਤਰ ਆਤਮਕ ਮਾਰਗ ਦੀ ਪਿਰਮ ਖੇਲ ਤੋਂ ਵਾਂਝੇ ਰਹਿੰਦੇ ਹਾਂ। ਹਾਂਜੀ, ਇਹ ਮਹਾਂਪੁਰਖਾਂ ਨੇ ਹਕੀਕਤ ਲਿਖੀ ਹੈ ਕਿ ਬਾਰਮੁਖੀ ਭਰਮ ਭੁਲੇਖਿਆਂ ਵਿੱਚ ਫਸ ਗਏ, ਸਰੀਰਕ ਤੌਰ 'ਤੇ ਇਕੱਠੇ ਹੋ ਗਏ, ਅਸੀਂ ਸਮਝ ਲਿਆ ਸੰਗਤ ਹੋ ਗਈ। ਉਹ ਨਾਮ ਵਾਲੀ ਜਿਹੜੀ ਅੰਤਰ ਆਤਮਕ ਪਿਰਮ ਖੇਲ ਹੈ ਉਸ ਤੋਂ ਅਸੀਂ ਵਾਂਝੇ ਰਹਿੰਦੇ। ਉਹ ਪਿਰਮ ਖੇਲ ਕੀ ਹੈ ਕਿ ਪ੍ਰੀਤ ਡੋਰੀ ਨੂੰ ਬੁੱਝਣਾ ਤਾਂ ਕਿ ਸਾਡਾ ਚੇਤਨ ਸੰਬੰਧ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲ ਜੁੜ ਜਾਵੇ ਅਤੇ ਉਹਨਾਂ ਨਾਲ ਅੰਤਰ ਆਤਮੇ ਕੋਈ ਲੇਵਾ ਦੇਵੀ ਹੋਵੇ। ਇੱਥੇ ਹੀ ਬਸ ਨਹੀਂ, ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਧਰਮ ਦੇ ਠੇਕੇਦਾਰ ਪੋਲੇ ਪਾਲੇ ਹੋਣਹਾਰ ਜਗਿਆਸੂਆਂ ਨੂੰ ਬਾਰਮੁਖੀ ਫੋਕੇ ਕਰਮਕਾਂਡ ਵਿੱਚ ਹੀ ਪਰਚਾਈ ਅਤੇ ਰਸਾਈ ਰੱਖਦੇ ਹਨ, ਕਿਉਂਕਿ ਉਹਨਾਂ ਨੂੰ ਆਪ ਅੰਤਰ ਆਤਮਕ ਮਾਰਗ ਦਾ ਪਤਾ ਨਹੀਂ। ਉਹ ਜਿਹੜੇ ਹੋਰ ਉਹਨਾਂ ਦੇ ਅੰਡਰ ਆਉਂਦੇ ਹਨ ਪੋਲੇ ਪਾਲੇ ਜਗਿਆਸੂ ਨੂੰ ਉਹਨਾਂ ਬਾਰਮੁਖੀ ਕਰਮਕਾਂਡਾਂ ਵਿੱਚ ਫਸਾਈ ਰੱਖਦੇ ਹਨ। ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਧਰਤੀ ਪਰਮਿਓ ਦੁਬਦਾ ਛੁਟਕੇ ਨਾਈ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੇ ਬੇਜੇ ਲਖ ਜਤਨ ਕਰਾਏ ਹੱਠ ਨਿਗ੍ਰਹਿ ਕਰ ਕਾਇਆ ਛੀਜੈ ਵਰ ਤਪਨ ਕਰ ਮਨ ਨੀ ਪੀਜੈ। ਸੋ ਇਹ ਤਾਂ ਨੇਰੀ ਪੂਰੀ ਜ਼ਾਹਿਰ ਕੁਸੰਗਤ ਹੈ। ਇਸ ਨੂੰ ਸਤਸੰਗਤ ਕਹਿਣਾ ਸਤਸੰਗਤ ਅਥਵਾ ਸਾਧਸੰਗਤ ਲਫਜ਼ਾਂ ਦੀ ਨਿਰਾਦਰੀ ਹੈ, ਹੱਦਕ ਹੈ। ਸੋ ਸਾਡੇ ਸਮੁੱਚੇ ਜੀਵਨ ਅਥਵਾ ਸ਼ਖਸੀਅਤ ਨੂੰ ਰੰਗਣ ਢਾਲਣ ਘੜਨ ਬਦਲਣ ਅਤੇ ਬਣਾਉਣ ਦਾ ਇੱਕੋ ਇੱਕ ਸਾਧਨ ਜਾਂ ਜ਼ਰੀਆ ਸੰਗਤੀ ਹੈ। ਦੂਜੇ ਲਫਜ਼ਾਂ ਵਿੱਚ ਸੰਗਤੀ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ ਬਣਾਉਂਦੀ ਹੈ। ਸੰਗਤ ਕਰਨਾ ਕੀ ਹੈ? ਪਿੱਛੇ ਪੜ੍ਹਿਆ, ਮਹਾਂਪੁਰਖਾਂ ਨਾਲ ਅੰਤਰ ਆਤਮੇ ਲੇਵਾ ਦੇਵੀ ਕਰਨੀ। ਸੋ ਸੰਗਤੀ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸ਼ਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਆਤਮ ਪ੍ਰਾਇਣ ਜਾਂ ਮਾਇਆ ਪ੍ਰਾਇਣ, ਸ਼ਾਂਤ ਜਾਂ ਸ਼ਾਨ, ਪ੍ਰੇਮਮਈ ਜਾਂ ਫੋਕਾ, ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ, ਮੁਕਤੀ ਜਾਂ ਬੰਧਨ, ਸਵਰਗ ਜਾਂ ਨਰਕ, ਚਰਨ ਸ਼ਰਨ ਜਾਂ ਜਮਾਂ ਦੇ ਵਸ, ਨਾਮ ਦੀ ਠੰਡ ਜਾਂ ਮਾਇਕੀ ਅਗਨ, ਆਤਮ ਗਿਆਨ ਜਾਂ ਭਰਮ ਭੁਲਾਵਾ, ਪ੍ਰੇਮ ਸਵੈਪਨਾ ਜਾਂ ਈਰਖਾ ਦੀ ਸਾੜ, ਤੂੰ ਹੀ ਜਾਂ ਮੈਂ ਮੇਰੀ, ਗੁਰਮੁਖ ਜਾਂ ਮਨਮੁਖ, ਆਸਤਕ ਜਾਂ ਨਾਸਤਕ ਆਦਿ ਢਾਲਣ ਬਦਲਣ ਅਤੇ ਬਣਾਉਣ ਦੇ ਸਮਰੱਥ ਹੈ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦੈ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਕਾਹੂ ਦਸ਼ਾ ਕੇ ਪਵਨ ਗਵਨ ਕੇ ਬਰਖਾ ਹੈ ਕਾਹੂ ਦਸ਼ਾ ਕੋ ਪਵਨ ਬਾਦਰ ਬਿਰਾਤ ਹੈ ਕਾਹੂ ਦਸ਼ਾ ਕੋ ਪਵਨ ਬਾਦਰ ਬਿਲਾਤ ਹੈ ਕਾਹੂ ਜਲਪਾਨ ਕੀਏ ਰਹਿਤ ਅਰੋਗ ਦੇਹੀ ਕਾਹੂ ਜਲਪਾਨ ਵਿਆਪੇ ਬਿਰਥਾ ਬਿਲਾਤ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਇਹ ਜੋ ਲੇਖ ਪੜਿਆ ਗਿਆ ਸੀ 80 ਨੰਬਰ ਸੰਗਤ ਭਾਗ ਤੀਜਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।